ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਬਾਹਰ ਰੱਖਿਓ ਹਿਰਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ ਰਹਾਉ। ਗੁਰਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਬਿਖ ਸਭ ਹਿਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਚਰਨ ਕਮਲ ਹਿਰਦੇ ਮਹਿ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਗੌੜੀ ਮਹਲਾ ਪੰਜਵਾਂ। ਬਾਹਰ ਰੱਖਿਓ ਹਿਰਦੈ ਸੰਭਾਲ, ਘਰ ਆਏ ਗੋਬਿੰਦ ਲੈ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦਾ ਹੁਕਮ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੇ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਹਰ ਗੁਰਸਿੱਖ ਮਾਈ ਭਾਈ ਦੇ ਮਨ ਦੀ ਤੜਪ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਬਹੁਤ ਮਹਾਨ ਲਿਖਦੇ ਹਨ। ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ, ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਥ ਤੇ ਉਦਾਰਨ ਹੈ। ਗੁਰੂ ਗੋਬਿੰਦ ਦਾ ਸਰੂਪ ਹੈ, ਗੋਬਿੰਦ ਗੁਰੂ ਦਾ ਰੂਪ ਬਣ ਰਿਹਾ ਹੈ, ਅਤੇ ਗੁਰੂ ਅਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ। ਤੁਸੀਂ ਗੁਰੂ ਦੇ ਦਰਸ਼ਨ ਕਰ ਲਓ ਅਤੇ ਰੱਬ ਦੇ ਦਰਸ਼ਨ ਹੀ ਹੋ ਜਾਂਦੇ ਹਨ। ਇਸੇ ਲਈ ਭੱਟਾ ਨੇ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਫਰਮਾਇਆ ਹੈ, ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਪਰ, ਪਣ ਮਥੁਰਾ ਕਸ਼ ਭੇਦ ਨਹੀਂ। ਗੁਰ ਅਰਜਨ ਪ੍ਰਤੱਖ ਹਰ ਮਥੁਰਾ ਪਟ ਕਹਿੰਦਾ, ਐ ਦੁਨੀਆਂ ਦੇ ਲੋਗੋ, ਜੇ ਕਿਸੇ ਨੇ ਰੱਬ ਦੇ ਦਰਸ਼ਨ ਨਹੀਂ ਕੀਤੇ, ਆਓ ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਵਾ ਸਕਦਾ ਹਾਂ। ਜਦੋਂ ਲੋਕਾਂ ਨੇ ਪੁੱਛਿਆ, ਦੱਸ ਉਹ ਕਿਹੜਾ ਰੱਬ ਹੈ, ਕਿਹੜਾ ਪਰਮਾਤਮਾ ਹੈ, ਤਾਂ ਮਥੁਰਾ ਭੱਟ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਬਚਨ ਕਹਿ ਦਿੱਤੇ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ, ਇਹਦੇ ਵਿੱਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ ਹੈ। ਇਹਦਾ ਮਤਲਬ ਇਹ ਹੈ ਗੁਰੂ ਅਤੇ ਪਰਮੇਸ਼ਰ ਦੋਵੇਂ ਹੀ ਇੱਕ ਰੂਪ ਹਨ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰ ਜਨ ਸਗਲੀ ਮੋਹੀ। ਜਦੋਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਾਂ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਦਸੋ ਹੀ ਪਾਤਸ਼ਾਹੀਆਂ ਦੇ ਜੋਤ ਦੇ ਦੀਦਾਰ ਕਰ ਰਹੇ ਹਾਂ। ਕਿਉਂ? ਗੁਰੂ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ, ਗੁਰੂ ਸ਼ਕਤੀ ਦਾ ਨਾਮ ਹੈ। ਸੱਤੇ ਬਲਵੰਡੇ ਨੇ ਆਪਣੀ ਵਾਰ ਵਿੱਚ ਲਿਖਿਆ ਹੈ, ਜੋਤ ਉਹ ਜੁਗਤ ਸਾਏ ਸਹਿਕਾਇਆਂ ਫੇਰ ਪਲਟੀ ਹੈ। ਗੁਰੂ ਜੋਤਾਂ ਸਾਰੇ ਹੀ ਗੁਰੂ ਵਿਅਕਤੀਆਂ ਵਿੱਚ ਇੱਕ ਹੀ ਸੀ, ਕੇਵਲ ਸਰੀਰ ਬਦਲੇ ਗਏ ਸਨ। ਜੋਤ ਉਹ ਜੁਗਤ ਸਾਏ, ਜੋਤ ਵੀ ਉਹੀ ਸੀ ਅਤੇ ਜੁਗਤ ਵੀ ਉਹੀ ਸੀ। ਸਹਿਕਾਇਆਂ ਫੇਰ ਪਲਟੀ ਹੈ, ਸਤਿਗੁਰੂ ਨੇ ਕੇਵਲ ਕਾਇਆ ਨੂੰ ਹੀ ਪਲਟਿਆ ਸੀ। ਇੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ, ਸਾਡੇ ਸਿੱਖਾਂ ਦੇ ਗੁਰੂ, ਭਾਵੇਂ ਆਪਾਂ ਕਹਿਣ ਵਾਸਤੇ ਕਹਿ ਦਿੰਦੇ ਹਾਂ ਸਾਡੇ ਸਿੱਖਾਂ ਦੇ ਗੁਰੂ ਦਸ ਹੋਏ ਨੇ, ਪਰ ਇਹ ਇੱਕ ਬਹੁਤ ਵੱਡਾ ਭੁਲੇਖਾ ਹੈ। ਗੁਰੂ ਤਾਂ ਇੱਕ ਹੀ ਹੈ। ਹਾਂ, ਦਸ ਜਾਮਿਆਂ ਦੇ ਵਿੱਚ ਗੁਰੂ ਦੀ ਇੱਕ ਜੋਤ ਵਰਤੀ, ਇਹ ਇੱਕ ਹਕੀਕਤ ਹੈ, ਕਿਉਂਕਿ ਗੁਰੂ ਦਸ ਨਹੀਂ ਹੋ ਸਕਦੇ, ਗੁਰੂ ਦੇ ਸਰੀਰ ਦਸ ਹੋ ਸਕਦੇ ਨੇ, ਗੁਰੂ ਦਸ ਨਹੀਂ। ਇਹ ਗੱਲ ਹਰ ਗੁਰਸਿੱਖ ਨੂੰ ਵਿਚਾਰ ਲੈਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਇਸ ਹਕੀਕਤ ਨੂੰ ਬਿਆਨ ਕੀਤਾ ਹੈ। ਗੁਰੂ ਨਾਨਕ, ਅੰਗਦ ਕਰਮਾਨਾ ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ, ਪੈਨ ਪੈਨ ਸਭਹੂੰ ਕਰ ਜਾਨਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਨਾ ਤਿਨਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਖਾਂ ਨੇ ਪਰਮੇਸ਼ਰ ਦਾ ਰੂਪ ਕਰਕੇ ਜਾਣਿਆ, ਅਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਨਾਨਕ ਦਾ ਸਰੂਪ ਜਾਣਿਆ, ਅਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇ ਮਹਾਰਾਜ ਦਾ ਸਰੂਪ ਜਾਣ ਕੇ ਗੁਰਸਿੱਖਾਂ ਨੇ ਨਮਸਕਾਰ ਕੀਤੇ, ਅਤੇ ਇਸੇ ਤਰ੍ਹਾਂ ਸਾਰੇ ਗੁਰੂਆਂ ਦੇ ਵਿੱਚ ਉਹੀ ਜੋਤ ਅਤੇ ਜੁਗਤ ਵਰਤਦੀ ਰਹੀ। ਪਰ ਨਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਹੈ, ਸਾਧਨ ਲਖਾ ਮੂੜ ਨਹਿ ਪਾਇਓ। ਜਿਹੜੇ ਅਸਲੀ ਗੁਰਸਿੱਖ ਸਾਧੂ ਨੇ, ਉਹਨਾਂ ਨੇ ਇਸ ਗੱਲ ਨੂੰ ਸਮਝਿਆ ਹੈ ਵੀ ਸਾਰੇ ਸਤਿਗੁਰੂ ਸਾਹਿਬਾਨ ਇੱਕ ਨੇ, ਸਾਰੇ ਗੁਰੂਆਂ ਵਿੱਚ ਜੋਤ ਇੱਕ ਹੈ, ਮੂੜ ਨਾ ਪਾਇਓ। ਪਰ ਜਿਹੜੇ ਮੂਰਖ ਆਦਮੀ ਨੇ, ਉਹਨਾਂ ਨੇ ਇਸ ਗੱਲ ਨੂੰ ਨਹੀਂ ਸਮਝਿਆ, ਅਤੇ ਜਿਹੜੇ ਮੂਰਖ ਨੇ, ਪੈਨ ਪੈਨ ਸਭਹੂੰ ਕਰ ਜਾਣਾ, ਉਹਨਾਂ ਨੇ ਗੁਰੂਆਂ ਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ। ਇਹ ਮੂਰਖ ਲੋਕਾਂ ਦਾ ਕੰਮ ਹੈ, ਪੈਨ ਪੈਨ ਸਭਹੂੰ ਕਰ ਜਾਣਾ। ਉਹ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਕਲਗੀਧਰ ਪਾਤਸ਼ਾਹ ਦੇ ਦੂਸਰੇ ਗੁਰੂਆਂ ਦੇ ਸਿੱਖ ਨਹੀਂ, ਕਿਉਂਕਿ ਗੁਰੂ ਨਾਨਕ ਦਾ ਮਿਸ਼ਨ ਹੋਰ ਸੀ, ਬਾਕੀ ਗੁਰੂਆਂ ਦਾ ਮਿਸ਼ਨ ਕੋਈ ਹੋਰ ਸੀ। ਇਹ ਮੂਰਖਾਂ ਦੀ ਗੱਲ ਹੈ। ਪੈਨ ਪੈਨ ਸਭਹੂੰ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ, ਪਰ ਕਿਸੇ ਵਿਰਲੇ ਗੁਰਸਿੱਖ ਨੇ ਸਾਰੇ ਗੁਰੂਆਂ ਨੂੰ ਇੱਕ ਰੂਪ ਤੱਕਿਆ, ਜਿਨ੍ਹਾਂ 'ਤੇ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੇ ਹੀ ਇਸ ਗੱਲ ਨੂੰ ਸਮਝਿਆ ਹੈ। ਅਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ ਜਾਨਾ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਈ। ਜਿਹਨੇ ਦਸ ਗੁਰੂਆਂ ਨੂੰ ਇੱਕ ਰੂਪ ਜਾਣ ਕੇ ਅਤੇ ਗੁਰੂ ਮਹਾਰਾਜ 'ਤੇ ਨਿਸ਼ਚਾ ਕੀਤਾ, ਭਰੋਸਾ ਕੀਤਾ ਹੈ, ਉਹਨੂੰ ਹੀ ਸਿੱਧ ਪਦਵੀ, ਬ੍ਰਹਮ ਗਿਆਨ ਦੀ ਪਦਵੀ ਅਥਵਾ ਮੁਕਤੀ ਦੀ ਅਵਸਥਾ ਪ੍ਰਾਪਤ ਹੋਈ। ਬਿਨਾਂ ਇੱਕ ਰੂਪ ਸਮਝੇ ਤੋਂ ਕਿਸੇ ਨੂੰ ਮੁਕਤੀ ਨਹੀਂ ਮਿਲ ਸਕਦੀ, ਅਤੇ ਨਾ ਹੀ ਮਿਲੀ ਹੈ, ਨਾ ਹੀ ਮਿਲ ਸਕਦੀ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਖ, ਹੋਰ ਵੀ ਮਹਾਂਪੁਰਖ ਇਹ ਬਚਨ ਅਕਸਰ ਸੰਗਤਾਂ ਨੂੰ ਕਹਿੰਦੇ ਹਨ। ਤੁਸੀਂ ਜਦੋਂ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਦਰਸ਼ਨ ਦੀਦਾਰੇ ਕਰਦੇ ਹੋ ਤਾਂ ਤੁਹਾਨੂੰ ਇਹ ਉਸ ਵੇਲੇ ਸਮਝਣਾ ਚਾਹੀਦਾ ਹੈ ਕਿ ਅਸੀਂ ਦਸੋ ਹੀ ਪਾਤਸ਼ਾਹੀਆਂ ਦੀ ਜੋਤ ਦੇ ਆਤਮਕ ਦੀਦਾਰ ਕਰ ਰਹੇ ਹਾਂ, ਨੂਰਾਨੀ ਦੀਦਾਰ ਕਰ ਰਹੇ ਹਾਂ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਨੇ। ਅਤੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਅੰਤਮ ਸਮੇਂ ਹੁਕਮ ਵੀ ਤਾਂ ਇਹੀ ਕੀਤਾ ਹੈ, ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਗੇ ਵੀ ਲਿਖਿਆ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲੇਹੇ। ਪਹਿਲਾਂ ਤਾਂ ਗੁਰੂ ਤੋਂ ਉਪਦੇਸ਼ ਲੈ ਕੇ ਉਸਦੀ ਕਮਾਈ ਕਰਨੀ ਪੈਂਦੀ ਸੀ, ਪਰ ਹਜ਼ੂਰ ਕਹਿੰਦੇ ਹੁਣ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਨੇ, ਤੁਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰੋ, ਕਿਉਂਕਿ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਮਾਈ ਹੋਈ ਹੈ, ਅਤੇ ਜਿਹੜੀ ਜੁਗਤ ਹੈ ਉਹ ਹੁਣ ਖਾਲਸੇ ਵਿੱਚ ਵਰਤ ਰਹੀ ਹੈ। ਜੋਤ ਉਹ ਹੈ ਜੁਗਤ ਸਾਈ, ਗੁਰੂ ਵਿੱਚ ਜੋਤ ਅਤੇ ਜੁਗੋ ਦੋ ਚੀਜ਼ਾਂ ਵਰਤਦੀਆਂ ਨੇ। ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਦਮਾਨ ਹੈ, ਅਤੇ ਜਿਹੜੀ ਜੁਗਤ ਹੈ ਉਹ ਹੁਣ ਪੰਜ ਪ੍ਰਧਾਨੀ ਖਾਲਸੇ ਵਿੱਚ ਵਰਤ ਰਹੀ ਹੈ। ਇਸ ਲਈ ਜੇ ਹੁਣ ਕਿਸੇ ਗੁਰਸਿੱਖ ਮਾਈ ਭਾਈ ਨੇ ਗੁਰੂ ਦੇ ਪਾਸੋਂ ਨਾਮ ਲੈਣਾ ਹੋਵੇ ਤਾਂ ਫਿਰ ਉਹ ਖਾਲਸੇ ਦੇ ਰਾਹੀਂ ਪੰਜਾਂ ਪਿਆਰਿਆਂ ਰਾਹੀਂ ਹੀ ਪ੍ਰਾਪਤ ਕਰ ਸਕਦਾ ਹੈ। ਇਹ ਗੁਰਮਤਿ ਦੇ ਸਿਧਾਂਤ ਨੇ। ਜਦੋਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਦਸੋ ਪਾਤਸ਼ਾਹੀਆਂ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜ ਰਹੀ ਸ਼੍ਰੀ ਗੁਰੂ ਗ੍ਰੰਥ ਮਝਾਰ, ਅਤੇ ਫਿਰ ਸਾਨੂੰ ਦਰਸ਼ਨ ਕਰਨ ਦਾ ਪੂਰਨ ਫਲ ਪ੍ਰਾਪਤ ਹੋ ਸਕਦਾ ਹੈ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਇਸ ਵੇਲੇ ਗੌੜੀ ਰਾਗ ਦੇ ਅੰਦਰ ਪਹੁੰਚ ਚੁੱਕੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਮਨੁੱਖ ਨੂੰ ਕੀ ਲਾਭ ਪ੍ਰਾਪਤ ਹੁੰਦਾ ਹੈ। ਜਦੋਂ ਇਹ ਸਵਾਲ ਕੀਤਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਵਿੱਚ ਬਹੁਤ ਸੋਹਣਾ ਜਵਾਬ ਦਿੱਤਾ ਹੈ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ, ਰਹਾਉ ਗੁਰਮੁਖੋ ਸੰਤਾਂ ਦੀ ਸੰਗਤ ਕਰਕੇ ਕੀ ਮਿਲਿਆ ਹੈ ਹਰ ਹਰ ਨਾਮ। ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਿਆ, ਕਿਉਂਕਿ ਮਹਾਂਪੁਰਖ ਨਾਮ ਦੇ ਵਪਾਰੀ ਨੇ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਤੁਸੀਂ ਜੇ ਨਾਮ ਦਾ ਵਣਜ ਕਰਨਾ ਹੈ ਤਾਂ ਸੰਤਾਂ ਕੋਲੋਂ ਹੀ ਕੀਤਾ ਜਾ ਸਕਦਾ, ਕਿਉਂਕਿ ਜਿਹੋ ਜਿਹਾ ਸੌਦਾ ਖਰੀਦਣਾ ਹੋਵੇ ਉਹੋ ਜਿਹੇ ਵਪਾਰੀ ਕੋਲ ਜਾਣਾ ਪੈਂਦਾ, ਜੇ ਅਸੀਂ ਨਾਮ ਦਾ ਵਪਾਰ ਕਰਨਾ ਅਤੇ ਸੰਤਾਂ ਦੀ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹਰ ਹਰ ਨਾਮ ਸੰਤਨ ਕਹਿ ਸੰਗ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਵਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ। ਹਜ਼ੂਰ ਕਹਿੰਦੇ ਨੇ ਸੰਤਾਂ ਦੀ ਸੰਗਤ ਵਿੱਚੋਂ ਸਾਨੂੰ ਇਹ ਲਾਭ ਹੋਇਆ ਹੈ, ਹਰ ਹਰ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਗਿਆ, ਕਿਉਂਕਿ ਜੈਸੀ ਸੰਗਤ ਤੈਸੀ ਰੰਗਤ। ਜੇ ਅਸੀਂ ਨਾਮ ਜਪਣ ਵਾਲਿਆਂ ਦੀ ਸੰਗਤ ਕਰਾਂਗੇ ਤਾਂ ਸਾਨੂੰ ਵੀ ਨਾਮ ਜਪਣ ਦਾ ਉਤਸ਼ਾਹ ਪੈਦਾ ਹੋ ਜਾਵੇਗਾ, ਅਤੇ ਜੇ ਅਸੀਂ ਜਿਹੋ ਜਿਹੇ ਬੰਦੇ ਦੀ ਸੰਗਤ ਕਰਦੇ ਹਾਂ ਜੈਸੀ ਸੰਗਤ ਤੈਸੀ ਰੰਗਤ, ਉਹੋ ਜਿਹਾ ਸਾਡੇ ਜੀਵਨ 'ਤੇ ਪ੍ਰਭਾਵ ਪੈਂਦਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਲਿਖਿਆ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨੁੱਖ ਜਿਹੋ ਜਿਹੀ ਸੰਗਤ ਵਿੱਚ ਬੈਠਦਾ ਹੈ, ਜਿਹੋ ਜਿਹੀ ਸੰਗਤ ਵਿੱਚ ਹਮੇਸ਼ਾ ਲਈ ਵਿਚਰਦਾ ਹੈ, ਉਹਦਾ ਪ੍ਰਭਾਵ ਉਸਦੇ ਜੀਵਨ 'ਤੇ ਅਵਸ਼ ਪੈਂਦਾ ਹੈ। ਹਰ ਹਰ ਨਾਮ ਸੰਤਨ ਕਹਿ ਸੰਗ, ਹਜ਼ੂਰ ਕਹਿੰਦੇ ਭਾਈ ਅਸੀਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਅਤੇ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਸਾਨੂੰ ਇਹ ਲਾਭ ਮਿਲਿਆ ਹੈ। ਹਰ ਹਰ ਨਾਮ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ। ਮਨ ਤਨ ਰਾਤਾ ਰਾਮ ਕੈ ਰੰਗ, ਹਜ਼ੂਰ ਕਹਿੰਦੇ ਨੇ ਹੁਣ ਸਾਡਾ ਮਨ ਵੀ ਅਤੇ ਤਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਕਿਉਂਕਿ ਜਿਵੇਂ ਰੰਗ ਤਾਂ ਹੋਰ ਵੀ ਦੁਨੀਆਂ ਵਿੱਚ ਬਹੁਤ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦੇ ਰੰਗ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਪਿੱਛੇ ਸ਼ਬਦ ਆਇਆ ਸੀ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਸ ਦੇ ਬੁਝਾਏ। ਇਹ ਜਿਹੜੇ ਵਾਹਿਗੁਰੂ ਦੇ ਨਾਮ ਦਾ ਰੰਗ ਐਸਾ ਰੰਗ ਹੈ ਜਿਹਨੂੰ ਇੱਕ ਵਾਰੀ ਚੜ੍ਹ ਜਾਵੇ ਫਿਰ ਕਦੀ ਉਤਰਦਾ ਨਹੀਂ ਹੈ। ਜਿਹੜੇ ਮਾਇਆ ਦੇ ਵਿਸ਼ਿਆਂ ਦੇ ਰੰਗ ਨੇ ਉਹ ਸਾਰੇ ਕਸੁੰਬੀ ਰੰਗ ਵਾਂਗ ਨੇ, ਕੱਚੇ ਰੰਗ ਵਾਂਗ ਨੇ। ਹਜ਼ੂਰ ਨੇ ਬਾਣੀ ਵਿੱਚ ਨਾਮ ਦੇ ਰੰਗ ਨੂੰ ਮਜੀਠ ਦੇ ਰੰਗ ਨਾਲ ਤਸ਼ਬੀਹ ਦਿੱਤੀ ਹੈ। ਜਿਹੜਾ ਮਜੀਠ ਦਾ ਰੰਗ ਉਹ ਪੱਕਾ ਹੁੰਦਾ ਸੀ, ਬਸਤਰ ਚਾਹੇ ਜੀਰਨ ਹੋ ਜਾਂਦਾ ਪਰ ਰੰਗ ਨਹੀਂ ਸੀ ਉਤਰਦਾ। ਇਸੇ ਤਰ੍ਹਾਂ ਇਹ ਨਾਮ ਦਾ ਰੰਗ ਜਿਸਨੂੰ ਇੱਕ ਵਾਰੀ ਚੜ੍ਹ ਜਾਵੇ ਅਤੇ ਫਿਰ ਉਹ ਕਦੇ ਵੀ ਉਤਰਦਾ ਨਹੀਂ ਹੈ। ਦੁਨੀਆ ਦੇ ਬੜੇ ਲੋਕ ਅਮਲ ਖਾਂਦੇ ਨੇ ਪਰ ਨਾਮ ਦਾ ਅਮਲ ਸਭ ਤੋਂ ਮਹਾਨ ਹੈ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ, ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਿਹੜੀ ਨਾਮ ਦੀ ਖੁਮਾਰੀ ਹੈ ਨਾ, ਨਾਮ ਦੀ ਮਸਤੀ ਹੈ, ਨਾਮ ਦਾ ਰੰਗ ਹੈ, ਇਹ ਦਿਨ ਰਾਤ ਹੀ ਚੜ੍ਹਿਆ ਰਹਿੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣ ਦਾ ਸਾਨੂੰ ਇਹ ਲਾਭ ਹੋਇਆ ਹੈ, ਸਭ ਤੋਂ ਪਹਿਲਾਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ ਅਤੇ ਫਿਰ ਉਸ ਨਾਮ ਜਪਣ ਦਾ ਚਾਉ ਅਤੇ ਉਮਾਹ ਵੀ ਮਹਾਂਪੁਰਖਾਂ ਦੀ ਸੰਗਤ ਤੋਂ ਮਿਲਿਆ ਹੈ। ਮਨ ਤਨ ਰਾਤਾ ਰਾਮ ਕੈ ਰੰਗ, ਹੁਣ ਸਾਡਾ ਮਨ ਵੀ ਅਤੇ ਤਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਐਸਾ ਰੰਗ ਚੜ੍ਹ ਗਿਆ ਹੈ ਸਾਡੇ ਮਨ ਅਤੇ ਤਨ ਨੂੰ, ਕਦੀ ਉਤਰਦਾ ਨਹੀਂ ਹੈ। ਇਹ ਰਹਾਉ ਦੀਆਂ ਪੰਕਤੀਆਂ ਦਾ ਸਿਧਾਂਤ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੀ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਬਾਹਰ ਰੱਖਿਓ ਹਿਰਦੈ ਸੰਭਾਲ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਦੋਂ ਅਸੀਂ ਕਿਸੇ ਕਾਰਜ ਦੇ ਲਈ ਜਾਂ ਕਿਸੇ ਯਾਤਰਾ ਲਈ ਜਾਂ ਪਰਉਪਕਾਰ ਦੇ ਲਈ ਅਥਵਾ ਸਿੱਖੀ ਦੇ ਪ੍ਰਚਾਰ ਲਈ ਘਰੋਂ ਬਾਹਰ ਵੀ ਜਾਂਦੇ ਹਾਂ, ਬਾਹਰ ਰੱਖਿਓ ਹਿਰਦੈ ਸੰਭਾਲ, ਅਸੀਂ ਬਾਹਰ ਜਾ ਕੇ ਵੀ ਜੋ ਸਾਨੂੰ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਨਾਮ ਪ੍ਰਾਪਤ ਹੋਇਆ ਹੈ, ਅਸੀਂ ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੀਏ। ਇਹਦਾ ਮਤਲਬ ਇਹ ਹੈ ਵੀ ਕੇਵਲ ਘਰ ਦੇ ਵਿੱਚ ਬੈਠ ਕੇ ਹੀ ਭਜਨ ਕਰਨਾ, ਸਿਮਰਨ ਕਰਨਾ, ਨਿਤਨੇਮ ਕਰਨਾ ਜ਼ਰੂਰੀ ਨਹੀਂ ਹੈ। ਤੁਸੀਂ ਜਦੋਂ ਬਾਹਰ ਵੀ ਜਾਂਦੇ ਹੋ ਉਸ ਵੇਲੇ ਵੀ ਤੁਸੀਂ ਨਿਤਨੇਮ ਦਾ ਗੁਟਕਾ ਨਾਲ ਲੈ ਜਾਓ, ਮਾਲਾ ਨਾਲ ਲੈ ਜਾਓ। ਬਾਹਰ ਜਾ ਕੇ ਵੀ ਸਾਨੂੰ ਆਪਣਾ ਨਿਤਨੇਮ ਅਤੇ ਆਪਣਾ ਭਜਨ ਸਿਮਰਨ ਕਰਨਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਸ ਗੱਲ ਦੀ ਪ੍ਰੇਰਣਾ ਦਿੰਦੇ ਹਨ, ਬਾਹਰ ਰੱਖਿਓ ਹਿਰਦੈ ਸੰਭਾਲ। ਗੁਰਮੁਖੋ, ਜਦੋਂ ਅਸੀਂ ਕਿਧਰੇ ਬਾਹਰ ਗਏ ਉਸ ਵੇਲੇ ਵੀ ਅਸੀਂ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਿਆ।
ਘਰ ਆਏ ਗੋਬਿੰਦ ਲੈ ਨਾਲ,
ਤੇ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਵਾਪਸ ਮੁੜ ਕੇ ਆਏ ਤੇ ਉਸ ਵੇਲੇ ਵੀ ਉਸ ਗੋਬਿੰਦ ਵਾਹਿਗੁਰੂ ਪਰਮੇਸ਼ਰ ਨੂੰ ਉਸਦੇ ਨਾਮ ਨੂੰ ਨਾਲ ਹੀ ਲੈ ਕੇ ਆਏ ਹਾਂ। ਇਹਦਾ ਮਤਲਬ ਇਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹ ਸਾਡਾ ਅਸਲੀ ਮਿੱਤਰ ਹੈ, ਅਸੀਂ ਉਹਨੂੰ ਕਦੀ ਵੀ ਛੱਡ ਨਹੀਂ ਸਕਦੇ। ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਵੀ ਉਹ ਸਾਡੇ ਨਾਲ ਹੀ ਰਹਿੰਦਾ ਹੈ, ਜੇ ਘਰ ਦੇ ਵਿੱਚ ਆ ਜਾਂਦੇ ਹਾਂ ਤਾਂ ਘਰ ਦੇ ਵਿੱਚ ਵੀ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਜਾਂ ਭੰਗੰਗ ਬਹਿਪੂਤੇ, ਉਹ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੀ ਵਸ ਰਿਹਾ ਹੈ। ਜਦੋਂ ਅਸੀਂ ਬਾਹਰ ਜਾਂਦੇ ਹਾਂ ਭਾਵ ਸਾਡਾ ਮਨ ਬਾਹਰ ਸੰਸਾਰ ਦੇ ਵਿੱਚ ਵਿਚਰਦਾ ਹੈ, ਉਸ ਵੇਲੇ ਵੀ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਾਂ, ਅਤੇ ਜਦੋਂ ਘਰ ਦੇ ਵਿੱਚ ਆ ਜਾਂਦਾ ਹੈ ਭਾਵ ਅੰਤਰਮੁਖ ਹੁੰਦਾ ਹੈ, ਆਪਣੇ ਅਸਲੀ ਘਰ ਸਹਿਜ ਪਦ ਵਿੱਚ ਆਉਂਦਾ ਹੈ, ਉਸ ਵੇਲੇ ਵੀ ਵਾਹਿਗੁਰੂ ਦਾ ਨਾਮ ਉਹਦਾ ਸਿਮਰਨ ਨਾਲ ਹੀ ਹੁੰਦਾ ਹੈ।
ਹਰ ਹਰ ਨਾਮ ਸੰਤਨ ਕਹਿ ਸੰਗ, ਮਨ ਤਨ ਰਾਤਾ ਰਾਮ ਕੈ ਰੰਗ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਗੁਰਮੁਖੋ, ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣ ਤੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਾਪਤ ਹੋਇਆ ਹੈ, ਕਿਉਂਕਿ ਨਾਮ ਜਪਣ ਵਾਲਿਆਂ ਤੋਂ ਹੀ ਨਾਮ ਦੀ ਦਾਤ ਸਾਨੂੰ ਪ੍ਰਾਪਤ ਹੋ ਸਕਦੀ ਹੈ। ਜਿਹੜੇ ਹੀਰੇ ਮੋਤੀਆਂ ਦੇ ਵਪਾਰੀ ਨੇ ਉਹਨਾਂ ਤੋਂ ਹੀ ਹੀਰੇ ਰਤਨ ਪ੍ਰਾਪਤ ਹੋ ਸਕਦੇ ਨੇ, ਅਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਮਹਾਂਪੁਰਖ ਨੇ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਉਹਨਾਂ ਦੀ ਸੰਗਤ ਵਿੱਚੋਂ ਹੀ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਮਨ ਤਨ ਰਾਤਾ ਰਾਮ ਕੈ ਰੰਗ। ਹੁਣ ਸਾਡਾ ਮਨ ਵੀ ਅਤੇ ਤਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ।
ਗੁਰਪ੍ਰਸਾਦੀ ਸਾਗਰ ਤਰਿਆ।
ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹੁਣ ਅੱਗੇ ਗੁਰੂ ਦੀ ਕਿਰਪਾ ਦੇ ਨਾਲ ਜੋ ਲਾਭ ਹੋਏ ਨੇ ਉਹਨਾਂ ਦੇ ਬਾਰੇ ਚਾਨਣਾ ਪਾ ਰਹੇ ਹਨ। ਗੁਰਪ੍ਰਸਾਦੀ ਸਾਗਰ ਤਰਿਆ। ਹਜ਼ੂਰ ਕਹਿੰਦੇ ਭਾਈ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਗਰ ਸੰਸਾਰ ਸਮੁੰਦਰ ਨੂੰ ਵੀ ਤਰ ਲਿਆ ਹੈ, ਕਿਉਂਕਿ ਸਤਿਗੁਰੂ ਮਲਾਹ ਨੇ, ਨਾਮ ਇੱਕ ਜਹਾਜ਼ ਹੈ, ਜਦੋਂ ਅਸੀਂ ਗੁਰੂ ਦੀ ਆਗਿਆ ਲੈ ਕੇ ਨਾਮ ਦੇ ਜਹਾਜ਼ 'ਤੇ ਚੜ੍ਹ ਜਾਂਦੇ ਹਾਂ ਫਿਰ ਇਸ ਭਾਵ ਸਾਗਰ ਤੋਂ ਪਾਰ ਹੋਣਾ ਕੋਈ ਮੁਸ਼ਕਲ ਨਹੀਂ ਰਹਿ ਜਾਂਦਾ। ਇਉਂ ਗੁਰਪ੍ਰਸਾਦੀ ਸਾਗਰ ਤਰਿਆ, ਅਸੀਂ ਗੁਰੂ ਦੀ ਕਿਰਪਾ ਦੇ ਨਾਲ ਇਸ ਸੰਸਾਰ ਸਮੁੰਦਰ ਨੂੰ ਵੀ ਤਰ ਲਿਆ ਹੈ।
ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ,
ਤੇ ਗੁਰੂ ਦਾ ਨਾਮ ਜਪ ਕੇ ਜਨਮਾਂ ਜਨਮਾਂ ਦੇ ਕਿਲ ਵਿਖ ਦਾਸ ਜਿਹੜੇ ਬੱਜਰ ਪਾਪ ਸਨ, ਵੱਡੇ ਪਾਪ ਸਨ, ਉਹਨਾਂ ਸਾਰਿਆਂ ਨੂੰ ਹੀ ਹਿਰਿਆ ਨਾਸ ਕਰ ਲਿਆ ਹੈ।
ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ।
ਇਹਨਾਂ ਛੋਟੀਆਂ ਪੰਕਤੀਆਂ ਦੇ ਅਰਥ ਕਈ ਵਾਰੀ ਅਨਵੇਂ ਕਰਕੇ ਲਾਉਣੇ ਪੈਂਦੇ ਹਨ। ਇਹ ਜਿਹੜੀਆਂ ਅਗਲੀਆਂ ਪੰਕਤੀਆਂ ਨੇ, ਹਜ਼ੂਰ ਕਹਿੰਦੇ ਨੇ ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਪੂਰੇ ਗੁਰੂ ਦਾ ਸਾਨੂੰ ਨਿਰਮਲ ਮੰਤਰ ਪ੍ਰਾਪਤ ਹੋਇਆ ਹੈ। ਉਹ ਨਿਰਮਲ ਮੰਤਰ ਕਿਹੜਾ ਹੈ? ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ। ਵਾਹਿਗੁਰੂ ਦਾ ਨਾਮ ਹੀ ਸਭ ਤੋਂ ਨਿਰਮਲ ਮੰਤਰ ਹੈ। ਇਸੇ ਨਾਮ ਨੂੰ ਤੀਰਥ ਵੀ ਆਖਿਆ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਕਿਉਂਕਿ ਤੀਰਥ ਵੀ ਪਵਿੱਤਰ ਹੁੰਦੇ ਨੇ, ਪਾਪਾਂ ਨੂੰ ਧੋਂਦੇ ਨੇ। ਹਜ਼ੂਰ ਕਹਿੰਦੇ ਨੇ ਪੂਰੇ ਗੁਰੂ ਦਾ ਮੰਤਰ ਵੀ ਨਿਰਮਲ ਹੈ। ਜੋ ਗੁਰੂ ਨੇ ਸਾਨੂੰ ਨਾਮ ਬਖਸ਼ਿਆ ਹੈ, ਗੁਰਮਤਿ ਨਾਮ ਦ੍ਰਿੜ ਕਰਵਾਇਆ ਹੈ, ਉਹ ਬਹੁਤ ਪਵਿੱਤਰ ਮੰਤਰ ਹੈ। ਜਿਸ ਦਾ ਸਦਕਾ ਸੋਭਾ ਸੁਰਤ ਨਾਮ ਭਗਵੰਤ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਕਰਕੇ ਸਾਨੂੰ ਇਸ ਦੁਨੀਆ ਦੀ ਸੋਭਾ ਵੀ ਪ੍ਰਾਪਤ ਹੋ ਗਈ ਹੈ ਅਤੇ ਨਾਲ ਸਾਡੀ ਸੁਰਤ ਵੀ ਬਹੁਤ ਉੱਚੀ ਅਰਸ਼ੀ ਮੰਡਲਾਂ ਦੇ ਵਿੱਚ ਪਹੁੰਚ ਗਈ ਹੈ ਅਤੇ ਨਾਲ ਹੀ ਭਗਵੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਮਿਲ ਪਿਆ ਹੈ। ਇਹ ਸਾਰੇ ਨਾਮ ਦੇ ਫਲ ਨੇ। ਪੂਰੇ ਗੁਰ ਕਾ ਨਿਰਮਲ ਮੰਤ, ਜਦੋਂ ਪੂਰੇ ਗੁਰੂ ਦਾ ਨਿਰਮਲ ਮੰਤਰ ਧਾਰਨ ਕਰ ਲਿਆ, ਇਹਦੇ ਨਾਲ ਸਾਨੂੰ ਦੀਨ ਦੁਨੀਆ ਦੀ ਸੋਭਾ ਵੀ ਪ੍ਰਾਪਤ ਹੋ ਗਈ ਅਤੇ ਸੁਰਤ ਵੀ ਸ਼ਬਦ ਦੇ ਨਾਲ ਜੁੜ ਗਈ ਅਤੇ ਵਾਹਿਗੁਰੂ ਵੀ ਮਿਲ ਗਿਆ। ਇਹ ਸਾਰੇ ਲਾਭ ਪ੍ਰਾਪਤ ਹੋ ਗਏ ਹਨ।
ਚਰਨ ਕਮਲ ਹਿਰਦੇ ਮਹਿ ਜਾਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ, ਜਾਪ ਦਾ ਅਰਥ ਹੈ ਜਪ ਰਹੇ ਹਾਂ, ਵੀ ਹੁਣ ਜਿਹੜੇ ਚਰਨ ਕਮਲ ਨੇ ਉਹਨਾਂ ਦੀ ਸੇਵਾ ਹੁੰਦੀ ਹੈ। ਸੇਵਾ ਦਾ ਬਾਹਰਲੇ ਚਰਨਾਂ ਨਾਲ ਸੰਬੰਧ ਹੈ, ਪਰ ਇੱਥੇ ਹੁਣ ਜਪਣ ਦੀ ਗੱਲ ਹੈ। ਇਸ ਲਈ ਚਰਨ ਕਮਲ ਦਾ ਅਰਥ ਇੱਥੇ ਨਾਮ ਹੋਵੇਗਾ। ਚਰਨ ਕਮਲ ਹਿਰਦੇ ਮੈਂ ਜਪ, ਅਸੀਂ ਨਾਮ ਰੂਪੀ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਜਪ ਰਹੇ ਹਾਂ।
ਨਾਨਕ ਪੇਖ ਜੀਵੈ ਪ੍ਰਤਾਪ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਸ ਵਾਹਿਗੁਰੂ ਦੇ ਪ੍ਰਤਾਪ ਨੂੰ ਵੇਖ ਵੇਖ ਕੇ ਜੀ ਰਿਹਾ ਹਾਂ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਇੰਨਾ ਵੱਡਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤਾਪ ਦੇ ਬਾਰੇ ਲਿਖਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ 'ਤੇ ਭੀੜ ਪੈਂਦੀ ਹੈ ਉਸ ਵੇਲੇ ਆ ਕੇ ਕਿਵੇਂ ਸਹਾਇਤਾ ਕਰਦਾ ਹੈ। ਮਿਰਗੀ ਪੇਖੰਤ ਬਧਕ ਪਰਹਾ ਰੇਣ ਲਖ ਆਵਦਾ ਹੈ, ਅਹੋ ਜਸ ਰਖੀਨ ਗੋਪਾਲ ਹੈ ਨਾਨਕ ਰੋਮ ਨਾ ਸ਼ੀਦਿਆ ਤੇ। ਸਤਿਗੁਰੂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਇਹ ਕੋਈ ਹਰਨੀ ਬੱਚੇ ਨੂੰ ਜਨਮ ਦੇ ਰਹੀ ਸੀ, ਅਚਾਨਕ ਕੋਈ ਸ਼ਿਕਾਰੀ ਆਇਆ, ਉਸਨੇ ਚਾਰੇ ਪਾਸਿਆਂ ਤੋਂ ਆ ਕੇ ਉਸਨੂੰ ਘੇਰ ਲਿਆ। ਇੱਕ ਪਾਸੇ ਉਸਨੇ ਜਾਲ ਲਾ ਦਿੱਤਾ, ਦੂਸਰੇ ਪਾਸੇ ਅੱਗ ਲਾ ਦਿੱਤੀ, ਤੀਜੇ ਪਾਸੇ ਸ਼ਿਕਾਰੀ ਕੁੱਤਾ ਖੜ੍ਹਾ ਕਰ ਦਿੱਤਾ, ਚੌਥੇ ਪਾਸੇ ਆਪ ਤੀਰ ਕਮਾਨ ਲੈ ਕੇ ਖੜ੍ਹਾ ਹੋ ਗਿਆ ਅਤੇ ਹੁਣ ਮਨ ਵਿੱਚ ਸੋਚਣ ਲੱਗਾ ਵੀ ਹੁਣ ਇਹ ਹਰਨੀ ਕਿੰਨਾ ਕੁ ਚਿਰ ਬਚ ਸਕਦੀ ਹੈ। ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਜਿਸ ਦਾ ਅਕਾਲ ਪੁਰਖ ਵਾਹਿਗੁਰੂ ਰਖਵਾਲਾ ਹੋਵੇ ਉਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਅਤੇ ਉਸ ਹਰਨੀ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੈ ਵਾਹਿਗੁਰੂ ਮੈਂ ਬੇਬਸ ਹਾਂ, ਬੱਚੇ ਨੂੰ ਜਨਮ ਦੇ ਰਹੀ ਸੀ, ਹੁਣ ਤੂੰ ਮੇਰੀ ਰੱਖਿਆ ਕਰ। ਉਹ ਵਾਹਿਗੁਰੂ ਭਗਤਾਂ ਦੀ ਰੱਖਿਆ ਹੀ ਨਹੀਂ ਕਰਦਾ, ਪਸ਼ੂ ਪੰਛੀਆਂ ਦੀ ਵੀ ਰੱਖਿਆ ਕਰਦਾ। ਅਤੇ ਹੁਣ ਉਸ ਹਰਨੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਉਸੇ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਐਸੀ ਬਿਉਂਤ ਬਣਾਈ ਜਿੱਥੇ ਸ਼ਿਕਾਰੀ ਖੜ੍ਹਾ ਸੀ, ਅਚਾਨਕ ਉੱਥੋਂ ਸੱਪ ਨਿਕਲਿਆ। ਉਹ ਸੱਪ ਨੇ ਜਾ ਕੇ ਅਚਾਨਕ ਸ਼ਿਕਾਰੀ ਦੇ ਪੈਰ 'ਤੇ ਡੰਗ ਮਾਰਿਆ ਅਤੇ ਸ਼ਿਕਾਰੀ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਸੱਪ ਨੇ ਡੰਗ ਮਾਰ ਦਿੱਤਾ। ਅਤੇ ਜਿਹੜਾ ਉਸ ਹਰਨੀ ਦੇ ਬਾਰੇ ਮਾੜਾ ਸੋਚ ਰਿਹਾ ਸੀ ਉਸਨੂੰ ਮਾਰਨ ਦੇ ਲਈ ਐਨ ਤੀਰ ਸਿਨਿਆ ਹੋਇਆ ਸੀ, ਅਤੇ ਵੇਖ ਲਓ ਵਾਹਿਗੁਰੂ ਨੇ ਕਿਵੇਂ ਰੱਖਿਆ ਕੀਤੀ। ਅਤੇ ਉਹ ਸੱਪ ਨੇ ਸ਼ਿਕਾਰੀ ਨੂੰ ਡੰਗ ਮਾਰਿਆ ਅਤੇ ਜਿਹੜਾ ਸ਼ਿਕਾਰੀ ਦੇ ਹੱਥ ਵਿੱਚ ਤੀਰ ਸਿਨਿਆ ਹੋਇਆ ਸੀ ਔਰ ਉਹ ਜਾ ਕੇ ਉਸਦੇ ਕੁੱਤੇ ਨੂੰ ਜਾ ਵੱਜਿਆ, ਸ਼ਿਕਾਰੀ ਦਾ ਕੁੱਤਾ ਵੀ ਨਾਲ ਹੀ ਮਰ ਗਿਆ। ਉਸ ਤੋਂ ਬਾਅਦ ਤੇਜ਼ ਹਵਾ ਚੱਲੀ, ਉਸ ਹਵਾ ਨੇ ਜਿਹੜਾ ਜਾਲ ਲਾਇਆ ਸੀ ਉਹਨੂੰ ਵੀ ਉਡਾ ਦਿੱਤਾ। ਅਤੇ ਫਿਰ ਕੁਝ ਸਮੇਂ ਤੋਂ ਬਾਅਦ ਐਸੀ ਵਾਹਿਗੁਰੂ ਦੀ ਖੇਡ ਵਰਤੀ, ਮੀਂਹ ਪੈ ਗਿਆ ਅਤੇ ਮੀਂਹ ਪੈਣ ਦੇ ਨਾਲ ਅੱਗ ਵੀ ਬੁੱਝ ਗਈ ਅਤੇ ਐਨ ਬਿਲਕੁਲ ਵਾਤਾਵਰਨ ਸ਼ਾਂਤ ਹੋ ਗਿਆ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਦਾਹਰਣ ਦਿੱਤੀ ਹੈ, ਮ੍ਰਿਗੀ ਪੇਖੰਤ ਬਧਕ ਪਰਹਾ ਰੇਣ ਲਖ ਆਵਦਾ ਹੈ, ਅਹੋ ਜਸ ਰਖੇਨ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਲਈ ਖੜਾ ਹੋ ਜਾਂਦਾ ਹੈ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਫਿਰ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸਾਨੂੰ ਉਸ ਉੱਤੇ ਭਰੋਸਾ ਹੋਣਾ ਚਾਹੀਦਾ, ਉਹ ਵਾਹਿਗੁਰੂ ਕਿਵੇਂ ਆਪਣੇ ਭਗਤਾਂ ਦੀ ਪੈਜ ਰੱਖਦਾ। ਮੈਂ ਤੇ ਉਹਦੇ ਪ੍ਰਤਾਪ ਨੂੰ ਵੇਖ ਵੇਖ ਕੇ ਜੀ ਰਿਹਾ ਹਾਂ, ਕਿਵੇਂ ਕਿਵੇਂ ਉਹ ਵਾਹਿਗੁਰੂ ਆਪਣੇ ਭਗਤਾਂ ਨੂੰ ਬੌੜਦਾ, ਕਿਵੇਂ ਕਿਵੇਂ ਆ ਕੇ ਮੁਸੀਬਤ ਵਿੱਚ ਰੱਖਿਆ ਕਰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੁਆਰਾ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਸਮਝਾ ਰਹੇ ਹਨ, ਵੀ ਸਾਡਾ ਵੀ ਨਿਸ਼ਚਾ ਤੇ ਭਰੋਸਾ ਉਹਦੇ ਉੱਤੇ ਪੈਦਾ ਹੋ ਸਕੇ।
ਗੌੜੀ ਮਹੱਲਾ ਪੰਜਵਾਂ, ਧਨ ਇਹੋ ਥਾਨ ਗੋਬਿੰਦ ਗੁਣ ਗਾਏ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਜੀ ਦੀ ਸਿਰਜਣਾ ਹੋ ਚੁੱਕੀ ਸੀ, ਉੱਥੇ ਗੁਰਬਾਣੀ ਦਾ ਨਰੋਲ ਕੀਰਤਨ ਵੀ ਸ਼ੁਰੂ ਹੋ ਚੁੱਕਿਆ ਸੀ, ਪਰ ਅਚਾਨਕ ਇਹ ਇੱਕ ਖਬਰ ਪਹੁੰਚੀ ਵੀ ਹੁਣ ਸੁਲਹੀ ਖਾਨ ਲਾਹੌਰ ਦਾ ਸੂਬੇਦਾਰ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ 'ਤੇ ਹਮਲਾ ਕਰਨ ਵਾਲਾ ਹੈ। ਜਦੋਂ ਇਹ ਖਬਰਾਂ ਪਹੁੰਚੀਆਂ, ਸੰਗਤਾਂ ਵਿੱਚ ਇੱਕਦਮ ਘਬਰਾਹਟ ਪੈਦਾ ਹੋ ਗਈ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਦੱਸੋ ਹੁਣ ਆਪਾਂ ਕੀ ਕਰੀਏ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਕਰਨਾ ਕੀ ਹੈ, ਗੁਰਮੁਖ ਤੇਰਾ ਭਾਣਾ ਪਾਵੈ, ਗੁਰਮੁਖਾਂ ਨੂੰ ਤੇ ਪਰਮੇਸ਼ਰ ਦਾ ਭਾਣਾ ਹੀ ਚੰਗਾ ਲੱਗਦਾ ਹੈ, ਜੋ ਵਾਹਿਗੁਰੂ ਨੇ ਕਰਨਾ ਉਹੀ ਹੋਣਾ ਹੈ, ਤੁਸੀਂ ਨਿਸ਼ਚਿੰਤ ਰਹੋ। ਪਰ ਗੁਰਸਿੱਖਾਂ ਦੇ ਮਨ ਡੋਲੇ ਹੋਏ ਸਨ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਕੀਤਾ, ਕਹਿੰਦੇ ਭਾਈ ਉਹ ਦੁਸ਼ਟ ਇੱਥੇ ਪਹੁੰਚ ਨਹੀਂ ਸਕੇਗਾ, ਅਤੇ ਉਹ ਸੁਲਹੀ ਖਾਂ ਰਸਤੇ ਵਿੱਚ ਹੀ ਆਵੇ ਦੀ ਅੱਗ ਵਿੱਚ ਸੜ ਕੇ ਮਰ ਗਿਆ ਸੀ, ਅਤੇ ਜਿਹੜਾ ਗੁਰੂ ਘਰ ਬਾਰੇ ਮੰਦਾ ਚਿਤਵਦਾ ਸੀ ਅਤੇ ਉਹਨੂੰ ਆਪ ਹੀ ਅੱਗ ਦੇ ਵਿੱਚ ਝੁਲਸਣਾ ਪੈ ਗਿਆ। ਉਸ ਵੇਲੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਤਨ ਇਹ ਥਾਨ ਗੋਬਿੰਦ ਗੁਣ ਗਾਏ, ਵੀ ਇਹ ਅਸਥਾਨ ਤਨਤਾ ਯੋਗ ਹੈ, ਭਾਵ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜਿੱਥੇ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੈ, ਗੋਬਿੰਦ ਗੁਣ ਗਾਏ, ਜਿੱਥੇ ਗੋਬਿੰਦ ਦੇ ਹੀ ਗੁਣ ਗਾਏ ਜਾਂਦੇ ਨੇ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਰਤਨ ਕੀਤਾ ਜਾਂਦਾ ਹੈ, ਇਹ ਅਸਥਾਨ ਤਨਤਾ ਯੋਗ ਹੈ, ਅਥਵਾ ਤਨ ਇਹ ਥਾਨ ਇਤਿਹਾਸਕ ਪੱਖ ਤੋਂ ਤਾਂ ਇਹੀ ਅਰਥ ਢੁਕਦਾ ਹੈ, ਪਰ ਜਦੋਂ ਸਿਧਾਂਤਕ ਪੱਖ ਨੂੰ ਆਪਾਂ ਲੈਂਦੇ ਹਾਂ ਤਨ ਇਹ ਥਾਨ, ਫਿਰ ਇਹ ਸਾਧ ਸੰਗਤ ਦੇ ਲਈ ਵੀ ਇਹ ਇੱਕ ਨਿਸ਼ਚੈਵਾਚਕ ਪੜਨਾਵੀ ਸ਼ਬਦ ਹੈ, ਤਨ ਇਹ ਥਾਨ। ਇਹ ਸਾਧ ਸੰਗਤ ਰੂਪੀ ਅਸਥਾਨ ਵੀ ਤਨਤਾ ਯੋਗ ਹੈ, ਜਿੱਥੇ ਬੈਠ ਕੇ ਗੋਬਿੰਦ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ।